ਬਾਹਰ ਹਿਮ ਨਾਮ ਹੈ ਬਰਫ਼ ਦਾ, ਬਰਫ਼ ਵਾਲੀ ਰੁੱਤ, ਠੰਡ ਵਾਲੀ ਰੁੱਤ, ਸਰਦੀ ਵਾਲੀ ਰੁੱਤ, ਜੋ ਕਿ ਮਾਘ ਤੇ ਫੱਗਣ ਮਹੀਨੇ ਵਿੱਚ ਆਉਂਦੀ ਹੈ। ਉਹ ਤੇ ਆਪਣੇ ਸਮੇਂ ਦੇ ਚੱਕਰ ਨਾਲ ਮਾਘ ਤੇ ਫੱਗਣ ਦੇ ਦੋ ਮਹੀਨੇ ਹਿਮਕਰ ਰੁੱਤ ਬਣ ਕੇ ਠੰਡ ਵਰਤਾ ਦਿੰਦੀ ਹੈ, ਪਰ ਮਨੁੱਖ ਜ਼ਿੰਦਗੀ ਵਿੱਚ ਰੱਬ ਦੇ ਮਿਲਾਪ ਵਾਲੀ ਗੱਲ ਬਣ ਜਾਏ ਤੇ ਅੰਦਰ ਠੰਡ ਪੈ ਜਾਂਦੀ ਹੈ। ਸਤਿਗੁਰਾਂ ਨੇ ਜੋ ਸਾਨੂੰ ਪਾਵਨ ਉਪਦੇਸ਼ ਦਿੱਤੇ ਨੇ, ਜਿਸ ਦਾ ਪ੍ਰਭੂ ਮਿਲਾਪ ਹੋ ਜਾਂਦਾ ਹੈ, ਕੈਸੀ ਆਨੰਦਦਾਇਕ ਜ਼ਿੰਦਗੀ ਬਣ ਜਾਂਦੀ, ਕੈਸਾ ਸੁੱਖਾਂ ਭਰਿਆ ਜੀਵਨ ਉਸਦਾ ਬਣ ਜਾਂਦਾ। ਆਓ ਸਤਿਗੁਰਾਂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਬੜੇ ਪਿਆਰ ਨਾਲ ਰਸ ਪਿੰਡ ਦੀ ਰਚਨਾ ਰਾਹੀਂ ਆਖੀਏ ਜੀ, ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਸੰਤ ਸਲੋਕ ਹਰ ਤਨ ਹਰ ਧਨ ਪਾਇਆ ਸੁਹਾਗਣੀ, ਦੌਲਤ ਨਾਹੀ ਕੀਤ ਸੰਤ ਸੰਦੋਗੀ ਨਾਨਕਾ, ਗ੍ਰਹਿ ਪ੍ਰਗਟੇ ਪ੍ਰਗਨੀਤ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ 929 ਅੰਕ ਦੇ ਸੁਸ਼ੋਭਿਤ ਪਾਵਨ ਉਪਦੇਸ਼ ਰਾਹੀਂ ਫਰਮਾਨ ਕਰਦੇ ਨੇ, ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਪਰਮਾਤਮਾ ਰੂਪੀ ਪਤੀ ਨੂੰ ਪ੍ਰਾਪਤ ਕਰ ਲਿਆ, ਐਸੀਆਂ ਉਹ ਸੁਹਾਗਣੀਆਂ ਇਸਤਰੀਆਂ ਕਹਿਲਾਉਂਦੀਆਂ ਨੇ। ਇਕੱਲੀ ਜੀਵਾਤਮਾ ਦੁਹਾਗਣੀ ਹੈ, ਇਕੱਲਾ ਮੈਂ ਦਾ ਜੀਵਨ ਰੱਬ ਰੂਪੀ ਪਤੀ ਤੋਂ ਵਿਛੋੜੇ ਵਾਲਾ ਹੈ। ਜਿਵੇਂ ਕਿਸੇ ਪਤਨੀ ਦਾ ਪਤੀ ਪਤਨੀ ਨੂੰ ਛੱਡ ਦੇਵੇ ਦੁਹਾਗਣੀ ਕਹਿਲਾਉਂਦੀ ਹੈ, ਪਰਮਾਤਮਾ ਤੋਂ ਜੀਵਾਤਮਾ ਵੱਖਰੀ ਆਪਣੀ ਮੈਂ ਦੀ ਹੋਂਦ ਬਣਾ ਕੇ ਜੀਵੇ ਤੇ ਦੁਹਾਗਣੀ ਕਹਿਲਾਉਂਦੀ ਹੈ। ਸ਼ਕਤੀ ਪਰਮਾਤਮਾ ਦੀ ਲੈ ਕੇ ਜੀਵੇ ਪਰ ਜੀਵੇ ਮੈਂ ਵਿੱਚ ਤੇ ਭਾਰੀ ਦੁੱਖਾਂ ਵਾਲੀ ਦੁਹਾਗਣੀ ਦੀ ਜ਼ਿੰਦਗੀ ਬਣ ਜਾਂਦੀ ਹੈ। ਤੇ ਜਿਹੜੇ ਉਸ ਪਰਮਾਤਮਾ ਰੂਪੀ ਪਤੀ ਨਾਲ ਅੰਦਰ ਦੇ ਸੁਰਤ ਦਾ ਸੁਮੇਲ ਕਰਕੇ ਜੀਵਨ, ਅੰਦਰੋਂ ਵਾਹਿਗੁਰੂ ਵਾਹਿਗੁਰੂ ਜਪ ਕੇ ਜੀਵਨ, ਅੰਦਰ ਦੀ ਚੇਤਨਾ ਵਿੱਚ ਇਹ ਗੱਲ ਬਣ ਜਾਏ ਕਿ ਵਾਹਿਗੁਰੂ ਹੀ ਮੇਰੀ ਜ਼ਿੰਦਗੀ ਹੈ, ਉਹ ਪਰਮਾਤਮਾ ਰੂਪੀ ਪਤੀ ਦੇ ਮਿਲਾਪ ਵਾਲੀਆਂ ਸੁਹਾਗਣੀਆਂ ਕਹਿਲਾਉਂਦੀਆਂ ਨੇ ਅਤੇ ਉਹਨਾਂ ਨੇ ਹਰੀ ਧਨ ਦੀ ਪ੍ਰਾਪਤੀ ਕਰ ਲਈ ਹੈ। ਜਿਵੇਂ ਕੋਈ ਸੁਹਾਗਣੀ ਬੀਬੀ ਆਪਣੇ ਪਤੀ ਪਾਸੋਂ ਧਨ ਪ੍ਰਾਪਤ ਕਰਕੇ ਬੜੀ ਸ਼ਾਨੋ ਸ਼ੌਕਤ ਵਿੱਚ ਜੀਵਦੀ ਹੋਵੇ, ਸਤਿਗੁਰੂ ਕਹਿੰਦੇ ਨੇ ਪਰਮਾਤਮਾ ਰੂਪੀ ਪਤੀ ਤੋਂ ਨਾਮ ਧਨ ਪ੍ਰਾਪਤ ਕਰਕੇ ਉਹ ਜੀਵਾਤਮਾ, ਉਹ ਰੱਬ ਨਾਲ ਮਿਲੀ ਹੋਈ ਜੀਵਾਤਮਾ, ਉਹ ਪਰਮੇਸ਼ਵਰ ਦੇ ਮਿਲਾਪ ਵਾਲੀ ਜੀਵਾਤਮਾ ਆਪਣੀ ਜ਼ਿੰਦਗੀ ਵਿੱਚ ਸੁੱਖ ਪ੍ਰਾਪਤ ਕਰਕੇ ਜ਼ਿੰਦਗੀ ਜੀਵਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਰੱਬ ਨਾਮ ਧਨ ਦੇ ਦਿੰਦਾ ਹੈ ਉਸ ਦੀ ਵਿਰਤੀ ਹੋਰ ਕਿਤੇ ਦੋਲਦੀ ਨਹੀਂ। ਹਰ ਧਨ ਪਾਇਆ ਸੁਹਾਗਣੀ, ਦੌਲਤ ਨਾਹੀ ਚੇਤ। ਜਦੋਂ ਕਿਤੇ ਚੇਤ ਦੋਲਣ ਦੀ ਵਿਆਖਿਆ ਵਿੱਚ ਜਾਵੋਗੇ ਤੇ ਫਿਰ ਇੰਜ ਸਮਝ ਲੈਣਾ ਉਸ ਦਾ ਮਨ ਨਾ ਤੇ ਵਿਸ਼ੇ ਵਕਾਰਾਂ ਨੂੰ ਵੇਖ ਕੇ ਉਸ ਤਰਫ਼ ਡੋਲੇਗਾ, ਨਾ ਉਹ ਦੁਨੀਆ ਦੇ ਧਨ ਨੂੰ ਦੇਖ ਕੇ ਆਪਣਾ ਧਰਮ ਗਵਾ ਕੇ ਡੋਲੇਗਾ, ਕਿਉਂਕਿ ਉਸ ਦੀ ਜ਼ਿੰਦਗੀ ਦਾ ਸਾਰਾ ਦੋਲਣਾ ਮੁੱਕ ਜਾਂਦਾ ਹੈ। ਤੇ ਗੁਰੂ ਕਾ ਸਿੱਖ ਤੇ ਰੋਜ਼ ਇੱਕ ਅਰਦਾਸ ਕਰਦਾ ਕਿ ਪਾਤਸ਼ਾਹ ਮੇਰੇ ਤੇ ਰਹਿਮਤ ਕਰਨਾ, ਜੇ ਨਿਸ਼ਚਾ ਰੱਬ ਤੇ ਬੱਝਾ ਹੈ, ਜੇ ਅੰਦਰ ਪਿਆਰ ਗੁਰੂ ਨਾਲ ਪਿਆ ਹੈ ਤੇ ਕਦੀ ਟੁੱਟ ਨਾ ਜਾਏ, ਮੈਂ ਕਦੀ ਡੋਲ ਨਾ ਜਾਵਾਂ, ਹੇ ਮੇਰੇ ਮਾਲਕ ਮੇਰੇ ਤੇ ਇਹ ਬਖਸ਼ਿਸ਼ ਕਰੋ, ਮੈਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਆਪਣਾ ਹੱਥ ਦੇ ਕੇ ਰੱਖਣਾ, ਮੈਂ ਕਦੀ ਡੋਲ ਨਾ ਜਾਵਾਂ, ਮੇਰਾ ਮਨ ਕਦੀ ਸ਼ਰਧਾ ਤੋਂ ਸੱਖਣਾ ਨਾ ਹੋ ਜਾਏ, ਮੇਰਾ ਮਨ ਕਦੀ ਦੁਨੀਆਂ ਦੀ ਤਰਫ਼ ਦੌੜ ਲਗਾ ਕੇ ਰੱਬ ਨੂੰ ਨਾ ਭੁੱਲ ਜਾਏ, ਮੇਰਾ ਮਨ ਕਦੀ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਨਾ ਹੋ ਜਾਏ। ਉਹ ਨਹੀਂ ਕਦੀ ਡੋਲਦੇ ਜਿਨ੍ਹਾਂ ਨੂੰ ਹਰੀ ਧਨ ਮਿਲ ਜਾਂਦਾ ਹੈ, ਜਿਨ੍ਹਾਂ ਪਾਸ ਬੰਦਗੀ ਤੇ ਸਿਮਰਨ ਪੱਲੇ ਵਿੱਚ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਉਹ ਰੱਬ ਨਾਲ ਮਿਲੇ ਹੋਏ ਉਹ ਜੀਵਾਤਮਾਵਾਂ ਸੁਹਾਗਣੀਆਂ ਬਣ ਕੇ ਨਾਮ ਧਨ ਦੇ ਸੰਗ੍ਰਹਿ ਵਿੱਚ ਰਹਿ ਕੇ ਆਪਣਾ ਜੀਵਨ ਐਨ ਬੰਦਗੀ ਭਰਪੂਰ ਰੱਖਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸਿਮਰਨ ਹੀ ਸਿਮਰਨ ਹੈ। ਪਤਾ ਚੱਲ ਜਾਂਦਾ जे रब का नाम छड़ के मैं दुनिया नाल स्नेह पाया तो इतने मैनू माया नागमी दस देगी। इन माया जगदीश गुसाई तुमरे चरण बिसारे किंचित प्रीत न उपजा जन को जन कहां करें बेचारे। इस माया ने हे मेरे जगदीश हे मेरे गुसाई मालक तुहाडे नालों विछोड़ा पा दिता। माया के अर्थ पैसा ही नहीं, माया के अर्थ है आ दुनिया का प्यार मोह संसार। जब संसार किसी को चंगा लगन लग पिया वो भावे गरीब होवे ते भावे अमीर, कोई शर्त नहीं कि अमीर बंदे ही रब न भुलते ने गरीब बंदे भी रब न भुल जाते ने। यह भी कोई शर्त नहीं कि अमीर बंदा बंदगी नहीं कर सकता, अमीर भी बंदगी करते हैं। पर सवाल इस गल का जिन्हों के मन से यह मायावी प्रभाव पै गया वो रब न भुल गए। किंचित प्रीत ना उपजा जन को, जरा जिन्नी भी अंदर रब नाल प्यार की प्रीत की गल ही कोई नहीं। माया के प्रभाव में जीण वाले दुनिया के बंदियां का नक्शा है कि रात दिन संसार नाल से बहुत मोह से प्यार है, दुनिया नाल से बड़ी प्रीत है, काके नाल से बड़ी प्रीत है, बच्ची नाल से बड़ी प्रीत है, पति नाल से बड़ी प्रीत है, पत्नी नाल से बड़ी प्रीत है। पर रब नाल हजूर कहते ने रत्ता जिन्नी भी मायावी प्रभाव में जीण वालों की प्रीत नहीं है। किंचित प्रीत न उपजा जन को जन कहां करें बेचारे। त्रिग तन त्रिग धन त्रिग यह मतबुद्ध, त्रिग तन त्रिग तन त्रिग यह माया, त्रिग त्रिग मतबुद्ध फनी। इस माया को दृढ़ कर रखो, बंद है आप पचनी। माया नू अपने पल्ले बन दे रहे ते भुल गए कि मैं माया नू पल्ले विच बन्निया ना ते माया ने मैनू बन लिया। इस माया को दृढ़ कर रखो, नैन पकड़ पकड़ के रखी, पक्की कर करके रखी, इस नाल अपनी सांझ बना बना के रखी अंदर की सुरत विच कि ये मेरी माया, ये मेरी जायदाद, ये मेरा घर है। हजूर कहंदे के तू माया नू बन के रखेगा पता फिर चलना है कि माया ने तैनू जदों बन लिया। बंद आप पचनी। जा रहा सी ना एक बंदा गां लैके ते साधु मिल गया, को कहन लगा गल सुन ये गां किसदी। कहन लगा मेरी। गां नू रस्सा किसने पाया। कहन लगा मैं। गां नू तू खिच के ले जा रहा है कि गां तैनू खिच के ले जा रही। कहन लगा बाबा झला दे नहीं दिसदा नहीं, गां दे गल विच रस्सा पा के इस नू मैं खिच के ले जा रहा हां। बाबा कहिंदा अच्छा मैनू शक पैंदा है कि गां नू तू खिच के नहीं ले जा रहा, गां तैनू खिच के ले जा रही है। बाबा ध्यान मार, मैं गां नू खिच के ले जा रहा हां, गां मैनू कित्थे खिच के ले जा रही है। ते बाबे दे कोल सी बड़ी तेज छुरी, उसने अपने थैले चो छुरी कढ़ी ते उसदे वेखदिया वेखदिया बंदा ते सोचदा ही रहा भी पता नहीं करन की लगा है। उसने झटपट रस्सी ते फेरी, रस्सी वधी गई। जां रस्सी वधी गई ते गां जिहड़े घर चो खरीद के लैके आंदी सी ना पशु अपने घर का हित बड़ा करता है वापस दौड़ पई। जां गां वापस दौड़ी ते हुण गां दे मगर मगर दौड़िया जांदा। साधु पुछदा भी गां ने तैनू खिच के लिजाउणा कीता है कि तू गां नू खिच के लिजा रहा सैं, तू ते गां दे गल विच रस्सा पा के खिच के लिजा रहा सैं, हुण गां तैनू बिना रस्से तो ही खिची लिजा रहेगी। गल सुन गया। कहण लगा बाबा गां गवाच जाएगी, तेरी गल फिर सुनांगा। गल जरा ध्यान से रखियो, असी माया नू बनदे किसे होर ढंग नाल ते माया सानू बनदी किसे होर ढंग नाल। शायद माया ते साडे पल्ले विचों किते खुल जाए, पर जे साडा जीवन रब तों छुटक गया ते माया ने ऐसा बनना है, ऐसा बनना है कि जीवात्मा नू 84 लाख चक्कर विच बन्नी रखना, इस तों छुटकारा मिल नहीं सकना। पर जिन्हां ने रब दा नाम धन प्राप्त कर लिया, हर धन पाया सुहागनी दौलत नाही चेत, संत संजोगी नानका ग्रह प्रगटे प्रगमीत। बंदगी सिमरन करन वालियां दे संजोग दे राही, बंदगी सिमरन करन वालियां दी संगत विच बैठन दे राही हिरदे दे घर विच परमात्मा प्रगट हो गया। गल जरा समझो, परमात्मा प्रगट हो गया। ਕਿਤੋਂ ਨਹੀਂ ਆਇਆ। ਜਿਹੜਾ ਕਿਤੇ ਬਾਹਰੋਂ ਆਵੇ ਉਹ ਪਰਮਾਤਮਾ ਨਹੀਂ ਹੋ ਸਕਦਾ। ਜੋ ਪਰਮਾਤਮਾ ਹੋਵੇਗਾ ਉਹ ਬਾਹਰੋਂ ਆਵੇਗਾ ਨਹੀਂ, ਉਹ ਤੇ ਅੰਦਰੋਂ ਹੀ ਪ੍ਰਗਟ ਹੋਵੇਗਾ। ਲੱਕੜਾਂ ਲੈ ਕੇ ਲੱਕੜਾਂ ਦੀ ਅੱਗ ਨੂੰ ਦੇਖਣ ਦਾ ਯਤਨ ਕਰਨਾ ਹੈ, ਬਾਹਰੋਂ ਬਲਦੀ ਅੱਗ ਲੈ ਕੇ ਉਹਨਾਂ ਲੱਕੜਾਂ ਦੇ ਨਾਲ ਲਗਾ ਦੇਵਨ ਤੋਂ ਬਾਅਦ ਹੁਣ ਲੱਕੜਾਂ ਵਿੱਚੋਂ ਅੱਗ ਪ੍ਰਗਟ ਹੋਵੇਗੀ। ਧਿਆਨ ਚ ਰੱਖਣਾ, ਜਿਹੜਾ ਅੱਗ ਕਿਤੇ ਬਾਹਰੋਂ ਨਹੀਂ ਆਵੇਗੀ, ਲੱਕੜਾਂ ਵਿੱਚ ਅੱਗ ਮੌਜੂਦ ਸੀ ਪਰ ਸਮਾਨ ਰੂਪ ਵਿੱਚ, ਜਦੋਂ ਪ੍ਰਗਟ ਕਰ ਲਈ ਹੁਣ ਵਿਸ਼ੇਸ਼ ਰੂਪ ਵਿੱਚ। ਇੱਥੇ ਮੈਂ ਇਹ ਵੀ ਅਰਜ਼ ਕਰ ਦੇਵਾਂ, ਸਮਾਨ ਰੂਪ ਵਿੱਚ ਲੱਕੜਾਂ ਵਿੱਚ ਅੱਗ ਕਾਰਜ ਸਾਧਕ ਨਹੀਂ ਹੈ, ਕੰਮ ਨਹੀਂ ਕਰਦੀ ਹੈ। ਜੇ ਸਮਾਨ ਅੱਗ ਲੱਕੜਾਂ ਵਿੱਚ ਰਹੇ, ਅਸੀਂ ਆਖੀਏ ਵੀ ਲੱਕੜ ਤੋਂ ਸੇਕ ਲੈ ਲਈਏ, ਲੱਕੜ ਤੋਂ ਰੋਸ਼ਨੀ ਲੈ ਲਈਏ, ਲੱਕੜ ਨਾਲ ਕੋਈ ਚੀਜ਼ ਸਾੜ ਦਈਏ, ਨਹੀਂ, ਇਹ ਤਿੰਨੇ ਕੰਮ ਕਰੇਗੀ। ਸਾੜਨਾ, ਸੇਕ ਦੇਵਣਾ ਤੇ ਰੋਸ਼ਨੀ ਦੇਵਣਾ ਇਹ ਪ੍ਰਗਟ ਹੋਈ ਅੱਗ ਦਾ ਕੰਮ ਤੇ ਹੈ। ਵਿਸ਼ੇਸ਼ ਸੱਤਾ ਅੱਗ ਦੀ ਕੰਮ ਕਰਦੀ ਹੈ, ਸਮਾਨ ਸੱਤਾ ਅੱਗ ਦੇ ਹੁੰਦਿਆਂ ਹੋਇਆਂ ਵੀ ਕੰਮ ਨਹੀਂ ਕਰਦੀ। ਰੱਬ ਹੈ ਸਾਡੇ ਕੋਲ, ਪਰ ਜਿਤਨੀ ਦੇਰ ਸਿਮਰਨ ਕਰਕੇ ਸਿਮਰਨ ਅਭਿਆਸੀਆਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਨੂੰ ਪ੍ਰਗਟ ਨਹੀਂ ਕੀਤਾ ਜਾਂਦਾ, ਉਤਨੀ ਦੇਰ ਉਹ ਪਰਮਾਤਮਾ ਤੋਂ ਅਸੀਂ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਇਸੇ ਕਰਕੇ ਹੀ ਰੱਬ ਦੇ ਹੁੰਦਿਆਂ ਹੋਇਆਂ ਵੀ ਅਸੀਂ ਹਾਏ ਹਾਏ ਵਿੱਚ, ਦੁੱਖਾਂ ਵਿੱਚ, ਅਨੇਕ ਸਮੱਸਿਆਵਾਂ ਵਿੱਚ ਘਿਰ ਜਾਂਦੇ ਹਾਂ, ਜਦਕਿ ਰੱਬ ਤੇ ਹੈ ਸਤ ਚਿਤ ਆਨੰਦ ਸਰੂਪ। ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੋਵੇ, ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠੇ, ਉਹਨਾਂ ਨਾਲ ਘਰ ਵਿੱਚੋਂ ਹੀ ਪਰਮਾਤਮਾ ਪ੍ਰਗਟ ਹੋ ਗਿਆ। ਗ੍ਰਹਿ ਪ੍ਰਗਟੇ ਪ੍ਰਭ ਮੀਤ, ਇਹ ਗੱਲ ਜ਼ਰਾ ਹੋਰ ਧਿਆਨ 'ਚ ਰੱਖਿਓ। ਦੁਨੀਆਂ ਦੇ ਮਿੱਤਰ ਕਿਤਨੇ ਵੀ ਸਨੇਹੀ ਮਿੱਤਰ ਹੋਣ, ਇੱਕ ਸਟੇਜ ਐਸੀ ਆ ਜਾਂਦੀ ਹੈ ਮਿੱਤਰ ਵੀ ਸਾਥ ਛੱਡ ਜਾਂਦੇ ਨੇ। ਕਈ ਵਾਰੀ ਮਿੱਤਰ ਵੀ, ਚੰਗੇ ਚੰਗੇ ਮਿੱਤਰ ਵੀ, ਨਿੱਜ ਸਨੇਹੀ ਬਣਾਏ ਮਿੱਤਰ ਵੀ ਧੋਖਾ ਦੇ ਜਾਂਦੇ ਨੇ। ਇਸ ਕਰਕੇ ਇੱਕ ਅਜੀਬ ਕਹਿੰਦਾ ਕਿ ਮੈਂ ਜਿਨ੍ਹਾਂ ਨੂੰ ਆਪਣਾ ਮਿੱਤਰ ਬਣਾਇਆ ਸੀ ਕਿ ਇਹ ਮੇਰੀ ਜ਼ਿੰਦਗੀ ਨੂੰ ਸਵਾਰਨ ਵਾਲੇ ਨੇ, ਕਹਿਣ ਲੱਗਾ ਪਤਾ ਤਦ ਚੱਲਿਆ ਉਹਨਾਂ ਮਿੱਤਰਾਂ ਨੇ ਜੋ ਵਿਗਾੜ ਮੇਰੀ ਜ਼ਿੰਦਗੀ ਵਿੱਚ ਪੈਦਾ ਕੀਤਾ, ਕਿ ਜਿਨ ਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਣੇ ਕੋ, ਉਹ ਕਾਲੇ ਨਾਗ ਬਣ ਬੈਠੇ ਮੇਰੇ ਹੀ ਕਾਰਖਾਨੇ ਕੋ। ਕਹਿਣ ਲੱਗਾ ਸੰਸਾਰ ਦੇ ਮਿੱਤਰ ਬੜੇ ਸੁੰਦਰ ਸ਼ਬਦਾਂ ਵਿੱਚ ਜ਼ਿਕਰ ਕੀਤਾ ਨੇ, ਦੋਸਤੀ ਜ਼ਮਾਨਾ ਮਿਸਲੇ ਗੁਲੇ ਅਨਾਰ ਅੰਦ, ਖੁਸ਼ ਰੰਗ ਖੁਸ਼ ਰੂਪ ਹੋਏ ਵਫਾ ਨਾ ਦਾਰਦ। ਦੁਨੀਆਂ ਦੇ ਮਿੱਤਰਾਂ ਵੱਲ ਦੇਖਿਆ ਹੈ, ਇਹ ਦੁਨੀਆਂ ਦੇ ਮਿੱਤਰ ਅਨਾਰ ਦੇ ਫੁੱਲ ਵਰਗੇ ਨੇ। ਦੋਸਤੀ ਜ਼ਮਾਨਾ ਮਿਸਲੇ ਗੁਲੇ ਅਨਾਰ ਅੰਦ, ਜਿਵੇਂ ਅਨਾਰ ਦਾ ਫੁੱਲ ਹੋਵੇ, ਦੇਖਣ ਨੂੰ ਬੜਾ ਸੋਖ ਰੰਗ ਹੈ, ਲਾਲ ਰੰਗ ਹੈ, ਨੱਕ ਨਾਲ ਸੁੰਘ ਕੇ ਦੇਖਿਆ ਤੇ ਰੱਤੀ ਭਰ ਵੀ ਖੁਸ਼ਬੂ ਨਹੀਂ ਹੈ, ਰੰਗ ਹੀ ਰੰਗ ਹੈ, ਕਲਾ ਦਿਖਾਵਾ ਹੀ ਦਿਖਾਵਾ ਹੈ। ਕਿਲਾ ਲੋਕਾਂ ਦੇ ਮੁੱਖੋਂ ਬੋਲ ਹੀ ਮਿੱਠੇ ਮਿੱਠੇ ਮਿੱਤਰਾਂ ਵਾਲੇ ਲੱਗਦੇ ਨੇ, ਮਿੱਤਰਾਂ ਵਿੱਚ ਮਿੱਤਰਾਂ ਵਾਲੀ ਗੱਲ ਕਿਤੇ ਹੈ ਹੀ ਕੋਈ ਨਹੀਂ। ਲੋਕ ਗੈਰੋਂ ਕੀ ਬਾਤ ਕਰਦੇ ਹੈ, ਹਮਨੇ ਤੋ ਆਪਣੇ ਵੀ ਅਜਮਾਏ ਹੈ, ਲੋਕ ਕਾਂਟੋ ਸੇ ਬਚ ਕਰ ਚਲਤੇ ਹੈ, ਹਮਨੇ ਫੂਲੋ ਸੇ ਜ਼ਖਮ ਖਾਏ ਹੈ। ਸੰਸਾਰ ਦੇ ਮਿੱਤਰ ਕਿਸੇ ਨਾਲ ਮਿੱਤਰਤਾ ਦਾ ਸਾਥ ਨਹੀਂ ਦੇਣ ਵਾਲੇ। ਹਜ਼ੂਰ ਕਹਿੰਦੇ ਨੇ ਕਿ ਰੱਬ ਐਸਾ ਮਿੱਤਰ ਹੈ ਜੋ ਲੋਕ ਤੇ ਪਰਲੋਕ ਦਾ ਸਾਥੀ ਹੈ। ਗ੍ਰਹਿ ਪ੍ਰਗਟੇ ਪ੍ਰਭ ਮੀਤ, ਪ੍ਰਭੂ ਮਿੱਤਰ ਹਿਰਦੇ ਤੇ ਘਰ ਵਿੱਚੋਂ ਪ੍ਰਗਟ ਹੋ ਗਏ। ਹੁਣ ਜਿੱਥੇ ਕਿੱਥੇ ਦੀਸੈ ਨਾਲੇ, ਨਾਨਕ ਦਾਸ ਖਸਮ ਪ੍ਰਤਪਾਲੇ। ਮੈਂ ਜਿੱਥੇ ਕਿੱਥੇ ਵੇਖਦਾ ਹਾਂ ਉਹ ਸਹਿਬ, ਉਹ ਮੇਰਾ ਮਾਲਕ, ਉਹ ਮੇਰਾ ਵਾਹਿਗੁਰੂ ਹਰ ਵੇਲੇ ਮੇਰੇ ਨਾਲ ਹੈ। ਪਰ ਐਸੀ ਕਮਾਲ ਦੀ ਉਹ ਗੱਲ ਹੈ ਜਿਸ ਦਾ ਮਿੱਤਰ ਬਣ ਜਾਂਦਾ ਹੈ, ਧਿਆਨ 'ਚ ਰੱਖਿਓ, ਉਹ ਫਿਰ ਲੋਕ ਵਿੱਚ ਤੇ ਪਰਲੋਕ ਵਿੱਚ ਹਰ ਥਾਂ ਹਰ ਕਦਮ 'ਤੇ ਉਹ ਮਿੱਤਰ ਨਾਲ ਹੈ। ਇੱਕ ਗੱਲ ਹਜ਼ੂਰ ਨੇ ਬਾਣੀ ਵਿੱਚ ਲਿਖੀ ਹੈ, ਐਸਾ ਹਰ ਸੇਵੀਐ ਨਿਤ ਧਿਆਈਐ, ਜੋ ਖਿਣਮੈ ਕਿਨ ਵਿੱਚ ਸਭ ਕਰੇ ਬਿਨਾਸਾ। ਜੇ ਹਰ ਤਿਆਗ ਅਵਰ ਕੀ ਆਸ ਕੀਜੈ, ਤਾਂ ਹਰ ਨਿਫਲ ਸਭ ਘਾਲ ਗਵਾਸਾ। ਜੇ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਸਹਾਰੇ ਵਿੱਚ ਕਿਸੇ ਹੋਰ ਨੂੰ ਮਿੱਤਰ ਬਣਾ ਕੇ ਜ਼ਿੰਦਗੀ ਜੀਣੀ ਚਾਹੋਗੇ, ਤੇ ਫਿਰ ਜਿਹੜਾ ਕੰਮ ਰੱਬ ਮਿੱਤਰ ਨੇ ਕਰਨਾ ਨਾ, ਦੁਨੀਆਂ ਦਾ ਉਹ ਮਿੱਤਰ ਕੰਮ ਨਹੀਂ ਕਰ ਸਕੇਗਾ। ਗੁਰੂ ਇਹ ਤੇ ਨਹੀਂ ਕਹਿੰਦੇ ਵੀ ਤੂੰ ਦੁਨੀਆਂ ਨਾਲ ਸਾਂਝ ਨਾ ਬਣਾ, ਪਰ ਗੁਰੂ ਇਹ ਜ਼ਰੂਰ ਕਹਿੰਦੇ ਨੇ ਦੁਨੀਆਂ ਦੇ ਐਸੇ ਮਿੱਤਰ ਮਿੱਤਰ ਨਾ ਬਣਾਈ ਜਿਹੜੇ ਮਿੱਤਰ ਤੈਨੂੰ ਰੱਬ ਨਾਲੋਂ ਭੁਲਾਉਣ ਵਾਲੇ ਹੋਣ। ਪਹਿਲੀ ਗੱਲ, ऐसे मित्रां ते ए आसना रखी कि ए मेरी जिंदगी दा सहारा ने। आदान प्रदान थोड़ा हो गया, थोड़ा काके दे व्याह ते ओ शगन दे गया, थोड़ा असी शगन भेज दिता। जिहो जिहा दुनिया ने विहार किया ओहो जिहा अगों असी कर लिया। इतना कि है किसी ने 101 दिता तो असी 151 पा आए। बस लैर देन है जे दूसरे घरों आज खाली लिफाफा बन किन्नी उस नाल सांझ बनावांगे। साडे नाल मजाक किया है, हद हो गई। खाली लिफाफा देखकर किसी ने अपने मित्र का आया एक पत्र देखिया, लिफाफा देखिया, मैं सोचा कोई चिट्ठी आई होगी, तो जो बिचो देखिया तो कुछ भी नहीं सी, कुछ भी नहीं है, खाली लिफाफा बंद करके भेज दिता। कहने लगा खाली खत देखकर यूं कहने लगे, ये खत का जवाब है कि खत से जवाब है? दुनिया का कौन मित्र किसे नाल सांझ प्राप्त करेगा जे किते वो साडे वर्गी अगों लैण देण दी गल विच बराबरी ना करदा होवे। मैं तो एक ऐसी भी गाथा पढ़ी, एक दोस्त ने अपने दूसरे मित्र नूं व्याह दा शादी कार्ड भेजना सी, कार्ड मुक गए। उसने सोचिया हुण किवें करां, देनी ते सूचना ही है। उसने जिहड़े कार्ड कोई होर किसे खास रिश्तेदार नूं देण वाले सी उन्हां कार्डां विचों एक कार्ड लैके उसकी फोटो कापी कीती ते फोटो कापी करके लफाफे विच बंद करके भेज दित्ती। गुस्सा बड़ा चढ़िया भी यार असीं फोटो कापी जोगे रह गए, साडे वास्ते व्याह दा असली कार्ड भी नहीं आया। कहण लगा मैनू भी ओह की चेते करेगा। इसने किया कि वापसी एक अपने नौकर के हाथ लिफाफे 500 रुपये की फोटो कापी करके भेज दी, लिखिया सजना फोटो कापी भेजी, बदले में फोटो कापी का शगन आ गया। गल जरा ध्यान से रखियो, दुनिया के मित्रों से बराबरी देखने की गल आएगी। इसने की दिता, मैं बदले में की देना? रब नहीं देखता कि मेरे सेवक ने मैनू की दिता, वह देखता श्रद्धा किन्नी है, इसका भरोसा किन्ना क है, इस सिदक विच किन्ना क भरिया हुआ है, इसका आराधन किन्ना क है। सच करके जानियो, रब से कोई तिल भी श्रद्धा के नाल भेट कर देवे बदले विच झोलियां भर देवे। द्रौपदी कुपीर मात्र दई जो मुनीश्वर है, ताते सभा मत दहो बसन प्रवाह जी, तनक तंदर जगदीश्वर दए सोदामा, ताते पाए चतर पदार्थ अथाह जी, दुखत गजिंद अरबिंद कह भेट रख है, ताके काजा चक्कर पान आन ग्रसै ग्राह जी, कहां को करे कछु होत ना कहूं के किए, जाकी प्रभु मान ले है सर्व सुख ताह जी। भाई गुरदास साहब, भाई साहब कहते हैं द्रौपदी चली जा रही थी नदी किनारे किनारे, दरबाशा ऋषि इशनान तय करते, इशनान करद्या कहते लंगोटी पानी में रुड़ गई, तो द्रौपदी ने आवाज देकर कहते ने ए देवी ए बचिए अपनी साड़ी का गिठक पल्लू पाड़ के इतने सुट जा। कहते ने द्रौपदी ने अपनी साड़ी का गिठक पल्लू पाड़िया, किनारे रख के चली गई, तो दरबाशा ऋषि के अंदरों अरदास निकली, बेनती निकली, बचिए तू मैनू गिठक साड़ी का पल्लू दिता ही, कभी लोड़ पै गई तो रब तेरे वास्ते साड़िया के अंबार लगा दे। ते आप जानते हो ना लोड़ पैन से किवें द्रौपदी का नगेज ढकते ने। दुनिया में बाजार की कीमत गिठ पल्लू की मैं फिक्रा किन्नी होगी, उस गिठ कपड़े का मुल बदले विच की मिलेगा। पर रब के घर कोई पर उपकार से धर्म वास्ते एक गिठ पल्लू भी भेट कर देवे ते पता नहीं दाते दे करो किन्ने कपड़िया के अंबार लग जान। ते भाई गुरदास साहब जी कहते हैं दूसरे उदाहरण में, कह लगे मैं सुदामे वाल देखता हाँ, तनक तंदल जगदीश्वर दए सुदामा, एक मुठक चावल लैके कृष्ण जी के पास पुजता है, अंदर श्रद्धा से प्यार विच भरिया पुजता है, निम्रता से अधीनगी इतनी है कि अपने आप की सारी की सारी होमै पता नहीं कितने रुड़ पुड़ गई है। पर कितने के मुठ भर चावल के बदले में धन गुरु ग्रंथ साहब महाराज कहते हैं बिपर सुदामे दालत भंज रे मन तू भी भज गोबिंद। उस बिपर पंडित सुदामे का दालत गरीबी गरीबी दरिद्रता सारी भंग कर दी। उस रब ने हे मेरे मन तू भी गोबिंद का भजन कर, मुठ्ठी भर चावल बाजार में ही है, शायद उस समय की करंसी के मुताबिक एक पैसा भी बदले में ना मिलता हो। पर जे कि कोई शहनशाह कि कृष्ण जी जैसे खुश हो जाए ਤੇ ਮੁੱਠ ਚਾਵਲ ਦੇ ਬਦਲੇ ਵਿੱਚ ਜਨਮ ਜਨਮ ਦੀ ਸਾਰੀ ਗਰੀਬੀ ਉਸਦੀ ਦੂਰ ਕਰਕੇ ਅਮੀਰੀ ਝੋਲੀ ਵਿੱਚ ਪਾ ਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੈਂ ਹਾਥੀ ਦੀ ਗਾਥਾ ਪੜ੍ਹਦਾ ਹਾਂ, ਦੁਖਤ ਗਜਿੰਦ ਅਰਬਿੰਦ ਕਹਿ ਭੇਟ ਰੱਖਿਆ, ਰੁੜਦਾ ਜਾਂਦਾ ਹਾਥੀ ਪਾਣੀ ਵਿੱਚ, ਸਾਰਾ ਜ਼ੋਰ ਆਪਣਾ ਲਗਾ ਹਟਿਆ, ਉਸਦੇ ਪੈਰ ਨੂੰ ਤੰਦੂਏ ਨੇ ਤੰਦ ਪਾ ਕੇ ਆਪਣੀ ਤਰਫ ਖਿੱਚਣਾ ਕੀਤਾ ਹੋਇਆ, ਸਾਰਾ ਬਲ ਉਸਦਾ ਖਤਮ ਹੋ ਜਾਂਦਾ, ਜ਼ੋਰ ਅਜ਼ਮਾਈ ਕਰ ਬੈਠਦਾ, ਅਖੀਰ ਰੱਬ ਦੀ ਓਰ ਤੇ ਆਸਰਾ ਲੈਂਦਾ, ਕਿਉਂਕਿ ਪਿਛਲੇ ਜਨਮ ਦਾ ਇੱਕ ਰਿਸ਼ੀ ਹੋਣ ਦੇ ਕਾਰਨ ਚੇਤਨਾ ਅੰਦਰ ਉਹੀ ਸੱਚ ਦੀ ਮੌਜੂਦ ਹੈ, ਤੇ ਫਿਰ ਰੁੜਿਆ ਜਾਂਦਾ ਪਾਣੀ ਵਿੱਚੋਂ ਫੁੱਲ, ਕਿਹੜਾ ਇਸ ਨੇ ਬਗੀਚਾ ਬੀਜ ਕੇ ਉਸ ਵਿੱਚੋਂ ਫੁੱਲ ਲੈ ਕੇ ਆਉਂਦਾ, ਕਿਹੜਾ ਉਹ ਫੁੱਲ ਬਾਜ਼ਾਰੋਂ ਖਰੀਦ ਕੇ ਇਸ ਨੇ ਲੈ ਕੇ ਆਉਂਦਾ, ਪਾਣੀ ਵਿੱਚ ਰੁੜਿਆ ਜਾਂਦਾ ਫੁੱਲ ਹੀ ਆਪਣੀ ਸੁੰਡ ਨਾਲ ਫੜ ਕੇ ਤੇ ਪ੍ਰਭੂ ਦੇ ਅਰਪਣ ਕਰਕੇ ਕਹਿੰਦਾ, ਹੇ ਪ੍ਰਭੂ ਮੈਨੂੰ ਬਚਾ ਲਓ। ਕਹਿਣ ਲੱਗੇ, ਪ੍ਰਭੂ ਆ ਕੇ ਉਸ ਤੰਦੂਏ ਦੇ ਚੱਕਰ ਤੋਂ ਛੁਡਾ ਕੇ ਹਾਥੀ ਨੂੰ ਆਜ਼ਾਦ ਕਰ ਦਿੰਦੇ ਨੇ। ਉਹ ਫੁੱਲ ਦੇ ਮੁੱਲ ਬਦਲੇ ਵਿੱਚ ਨਹੀਂ ਹੈ, ਉੱਥੇ ਅੰਦਰ ਦੀ ਭਾਵਨਾ ਸ਼ਰਧਾ ਪਿਆਰ ਕਿਸੇ ਨਾਲ ਜੁੜ ਗਿਆ ਦੇ ਬਦਲੇ ਵਿੱਚ ਹੈ। ਦੁਖਤ ਗਜਿੰਦ ਅਰਬਿੰਦ ਕਹਿ ਭੇਟ ਰੱਖ ਹੈ, ਤਾਂ ਕਿ ਕਾਚਿਆ ਚੱਕਰ ਪਾਣ ਆਨ ਗ੍ਰਸੇ ਗ੍ਰਾਹ ਜੀ, ਕਹਾ ਕੋ ਕਰੈ ਕਛੂ ਹੋਸਲਾ ਕਾਹੂ ਕਹਿ ਕੀਏ। ਆਪਣਾ ਯਤਨ ਨਹੀਂ, ਆਪਣਾ ਬਲ ਨਹੀਂ, ਕਿਸੇ ਦੀ ਆਪਣੀ ਹਿੰਮਤ ਨਹੀਂ, ਜਾਂ ਕਿ ਪ੍ਰਭੂ ਮੰਨ ਲਏ ਸਰਬ ਸੁਖ ਤਾਂ ਹੈ ਜੀ, ਜਿਸ ਦੀ ਰੱਬ ਅਰਦਾਸ ਮੰਨ ਲਏ, ਜਿਸ ਤੇ ਖੁਸ਼ ਹੋ ਜਾਵੇ, ਜਿਸ ਦਾ ਉਹ ਮਿੱਤਰ ਬਣ ਜਾਏ। ਹਜ਼ੂਰ ਕਹਿੰਦੇ ਨੇ, ਸਾਰੇ ਸੁੱਖ ਉਸਦੀ ਝੋਲੀ ਵਿੱਚ ਪੈ ਜਾਂਦੇ ਨੇ। ਉਹ ਐਸਾ ਮਾਲਕ ਹੈ, ਹਰ ਤਨ ਪਾਇਆ ਸੁਹਾਗਨੇ, ਦੌਲਤ ਨਾਹੀ ਚੇਤ, ਸੰਤ ਸੰਜੋਗੀ ਨਾਨਕਾ, ਗ੍ਰਹਿ ਪ੍ਰਗਟੇ ਪ੍ਰਭ ਮੀਤ, ਹਿਰਦੇ ਦੇ ਘਰ ਵਿੱਚ ਪ੍ਰਭੂ ਮਿੱਤਰ ਹੁਣ ਪ੍ਰਗਟ ਹੋ ਗਏ ਹਨ ਜੀ।
ਨਾਦ ਵਿਨੋਦ ਆਨੰਦ ਕੋਟ ਪ੍ਰੀਤਮ ਸੰਗ ਬਣੇ।
ਨਾਦ ਦੁਨੀਆਂ ਦਾ ਸੁੰਦਰ ਸ਼ਬਦ ਸੰਗੀਤ ਜੋ ਮਨ ਨੂੰ ਬੜਾ ਚੰਗਾ ਲੱਗਦਾ ਹੈ, ਵਿਨੋਦ ਦੁਨੀਆਂ ਦੇ ਬਹੁਤ ਤਮਾਸ਼ੇ, ਤਰ੍ਹਾਂ ਤਰ੍ਹਾਂ ਦੇ ਕੋਟ ਕੌਤਕ, ਕਹਿੰਦੇ ਉਸ ਵਾਸਤੇ ਸਿਰਫ ਰੱਬ ਦਾ ਮਿਲਾਪ ਹੈ, ਉਸਦੀ ਜ਼ਿੰਦਗੀ ਦਾ ਸਾਰਾ ਸੰਗੀਤ ਰੱਬ ਹੈ, ਉਸਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸੁੰਦਰ ਕੌਤਕ ਉਹ ਪਰਮਾਤਮਾ ਹੈ। ਨਾਦ ਵਿਨੋਦ ਆਨੰਦ ਕੋਟ, ਇਹ ਨਹੀਂ ਵੀ ਬਦਾਮਾਂ ਵਾਲੀ ਖੀਰ ਖਾ ਕੇ ਆਖੇ ਵੀ ਆਹ ਬੜਾ ਆਨੰਦ ਆਇਆ, ਵਧੀਆ ਕੀਮਤੀ ਸੂਟ ਪਹਿਨ ਕੇ ਆਖੇ ਵੀ ਆਹ ਬੜਾ ਆਨੰਦ ਆਇਆ, ਚੰਗਾ ਸਵਾਦੂ ਭੋਜਨ ਖਾ ਕੇ ਆਖੇ ਕਿ ਆਹ ਤਾਂ ਬੜਾ ਆਨੰਦ ਆਇਆ। ਗੁਰੂ ਕਾ ਸਿੱਖ ਬੰਦਗੀ ਵਾਲਾ ਕਹਿੰਦਾ, ਰੱਬ ਦਾ ਨਾਮ ਹਿਰਦੇ ਵਿੱਚ ਚਿੰਤਨ ਹੋ ਗਿਆ, ਆਹ ਬੜਾ ਆਨੰਦ ਆਇਆ। ਉਹ ਆਨੰਦ ਨਕਲੀ ਆਨੰਦ ਹੈ, ਉਹ ਆਨੰਦ ਨੂੰ ਗਲਤ ਥਾਂ ਤੇ ਜੋੜਿਆ ਹੋਇਆ ਸ਼ਬਦੀ ਆਨੰਦ ਹੈ। ਉਹ ਦੁਨੀਆਂ ਦਾ ਸਵਾਦ ਹੋ ਸਕਦਾ ਹੈ, ਦੁਨੀਆਂ ਦਾ ਰਸ ਹੋ ਸਕਦਾ ਹੈ, ਉਹ ਆਨੰਦ ਨਹੀਂ ਹੋ ਸਕਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ, ਆਨੰਦ ਕਿੱਥੋਂ ਮਿਲਦਾ? ਕਰ ਕਿਰਪਾ ਕਿਰ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੱਖਾਂ ਵਿੱਚ ਸੁਰਮਾ ਤੇ ਸਾਰੇ ਸੰਸਾਰ ਨੇ ਪਾਏ, ਪਰ ਉਹ ਸੁਰਮਾ ਨਹੀਂ ਪਾਇਆ ਕਿਸੇ ਜਿਸ ਨਾਲ ਮੇਰਾ ਪ੍ਰੀਤਮ ਸਹਿਜ ਖੁਸ਼ ਹੋ ਜਾਏ। ਅੰਜਨ ਕੈਸਾ ਅੰਜੀ ਹੈ, ਜੈਸਾ ਤਿਰ ਭਾਵ ਹੈ, ਜੈਸਾ ਅੰਜਨ ਮੇਰੇ ਤਿਰ ਨੂੰ ਭਾਵੇ, ਉਹ ਅੰਜਨ ਅੰਜਣਾ ਚਾਹੀਦਾ, ਅੱਖਾਂ ਵਿੱਚ ਪਾਉਣਾ ਚਾਹੀਦਾ ਹੈ। ਹੁਣ ਧਿਆਨ 'ਚ ਰੱਖਿਓ, ਇੱਕ ਅੰਜਨ ਇੱਕ ਸੁਰਮਾ ਹੈ, ਅੱਖਾਂ ਵਿੱਚ ਪਾਇਆ ਜਾਂਦਾ ਹੈ, ਇੱਕ ਸੋਝੀ ਤੇ ਗਿਆਨ ਵਿਚਾਰ ਵਿਦਿਆ ਦੀ ਪੜ੍ਹਾਈ ਹੈ ਜੋ ਬੁੱਧੀ ਵਿੱਚ ਪਾਈ ਜਾਂਦੀ ਹੈ, ਪਰ ਇੱਕ ਗਿਆਨ ਦਾ ਅੰਜਨ ਹੈ ਜਿਹੜਾ ਗੁਰੂ ਦੀ ਮੱਤ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਬਾਹਰ ਦੀ ਅੱਖ ਦੇ ਅੰਜਨ ਨੂੰ ਜਦੋਂ ਅੰਦਰ ਬੁੱਧੀ ਦੇ ਅੰਜਨ ਵੱਲ ਲੈ ਕੇ ਜਾਵਾਂਗੇ, ਤੇ ਧਿਆਨ 'ਚ ਰੱਖਣਾ, ਬਹੁਤ ਪੜ੍ਹ ਜਾਏ, ਬਹੁਤ ਚਤਤ ਤੇ ਸਿਆਣਾ ਬਣ ਜਾਏ, ਬੜਾ ਅਕਲ ਵਾਲਾ ਬਣ ਜਾਏ, ਲੋਕ ਕਹਿੰਦੇ ਨੇ ਆਹ ਇਸ ਕੋਲ ਬੜੀ ਸੋਝੀ ਹੈ, ਇਹ ਆਪਣੀ ਮੱਤ ਤੇ ਅਕਲ ਨਾਲ ਬਹੁਤ ਸੋਚ ਤੇ ਦੇਖ ਸਕਦਾ ਹੈ, ਪਰ ਹਜ਼ੂਰ ਕਹਿੰਦੇ ਨੇ ਜੇ ਤੇਰੀ ਮੱਤ ਰਾਹੀਂ ਰੱਬ ਦੇਖਣ ਵਾਲਾ ਅੰਜਨ ਗਿਆਨ ਦਾ ਤੈਨੂੰ ਮਿਲ ਗਿਆ ਹੈ, ਤਾਂ ਸਮਝ ਲੈਣਾ ਕਿ ਜ਼ਿੰਦਗੀ ਵਿੱਚ ਹੁਣ ਐਸੀ ਅਵਸਥਾ ਪ੍ਰਾਪਤ ਹੋਵੇ ਕਿ ਜਿਸ ਦੇ ਨਾਲ ਤੇਰੀ ਮੱਤ ਹੁਣ ਦੇਖਣ ਦੇ ਕਾਬਲ ਬਣ ਗਈ। ਹੁਣ ਪਤਾ ਚੱਲਿਆ ਕਿ ਗੁਰੂ ਨੇ ਗਿਆਨ ਦਾ ਅੰਜਨ ਦਿੱਤਾ, ਤੇ ਫਿਰ ਅੰਦਰੋਂ ਜਿਨਕਾ ਮੋਹ ਟੁੱਟਾ, ਜਿਨਕਾ ਸ਼ਬਦ ਸੱਚਾ ਸਵਾਰਿਆ, ਉਸ ਦੀ ਜ਼ਿੰਦਗੀ ਦੇ ਸਾਰੇ ਗੋਲ ਵਾਹਿਗੁਰੂ ਨੇ ਸਵਾਰ ਦਿੱਤੇ, ਉਸ ਦੀ ਜ਼ਿੰਦਗੀ ਦਾ ਆਚਰਣ ਵਾਹਿਗੁਰੂ ਨੇ ਸਵਾਰ ਦਿੱਤਾ, ਜਿਹਨਾਂ ਦਾ ਅੰਦਰੋਂ ਮੋਹ ਟੁੱਟ ਗਿਆ, ਫਿਰ ਤੇ ਕਹਿ ਸਕਦੇ ਹਾਂ ਕਿ ਆਨੰਦ ਆਇਆ। ਜੇ ਮੋਹ ਟੁੱਟ ਗਿਆ ਤੇ ਆਨੰਦ ਆਇਆ, ਤੇ ਜੇ ਮੋਹ ਜੋੜ ਕੇ ਆਖੀਏ ਆਨੰਦ ਆਇਆ ਤੇ ਗੱਲ ਬੜੀ ਉਲਟ ਜੀ ਹੋ ਜਾਂਦੀ ਹੈ। ਆਨੰਦ ਦੀ ਕੀ ਪਰਿਭਾਸ਼ਾ ਹੈ? ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਕਹਿ ਨਾਨਕ ਇਹੋ ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ, ਗੁਰੂ ਆਖਿਆ ਇਹ ਆਨੰਦ ਹੈ, ਤੇ ਸਤਿਗੁਰੂ ਕਹਿੰਦੇ ਨੇ ਉਸ ਵਾਸਤੇ ਜ਼ਿੰਦਗੀ ਦੇ ਸਾਰੇ ਸੁੱਖ ਪਰਮਾਤਮਾ ਦਾ ਨਾਮ ਹੈ, ਜ਼ਿੰਦਗੀ ਦਾ ਸਾਰਾ ਆਨੰਦ ਪਰਮਾਤਮਾ ਦਾ ਨਾਮ ਹੈ। ਬਸ ਉਹ ਵਾਹਿਗੁਰੂ ਦੇ ਸਿਮਰਨ ਰਾਹੀਂ ਹੀ ਜ਼ਿੰਦਗੀ ਆਨੰਦ ਵਿੱਚ ਲੈ ਜਾਂਦਾ ਹੈ ਜੀ।
ਮਨ ਬਾਚਕ ਫਲ ਪਾਇਆ ਹਰ ਨਾਨਕ ਨਾਮ ਭਨੇ,
ਮਨ ਬਾਚਕ ਫਲ ਪਾਇਆ ਨਾਨਕ ਨਾਮ ਭਨੇ, ਨਾਮ ਨੂੰ ਭਨੇ, ਨਾਮ ਨੂੰ ਬੋਲੇ, ਨਾਮ ਨੂੰ ਉਚਾਰਨ ਕਰੇ, ਨਾਮ ਦਾ ਚਿੰਤਨ ਕਰੇ, ਨਾਮ ਮਨ ਵਿੱਚੋਂ ਬੋਲੇ, ਮਨ ਬਾਚਕ ਫਲ ਮਿਲ ਜਾਂਦੇ ਨੇ। ਮਨ ਬਹੁਤ ਕੁਛ ਬਾਚਦਾ ਹੈ। ਹਜ਼ੂਰ ਕਹਿੰਦੇ ਨੇ ਜਿਸ ਨੇ ਸਾਰੇ ਫਲ ਦੇਵਨੇ ਨੇ ਉਸ ਤੋਂ ਟੁੱਟਾ ਰਹਿੰਦਾ ਹੈ, ਲੋਚਦਾ ਹੈ ਕਿ ਸਾਰੇ ਸੁੱਖ ਮਿਲ ਜਾਣ। ਸਤਿਗੁਰੂ ਕਹਿੰਦੇ ਨੇ ਰਸਤਾ ਨਹੀਂ ਲੱਭਦਾ ਕਿ ਸੁੱਖ ਮਿਲਣੇ ਕਿੱਥੋਂ ਨੇ, ਜਿੱਥੋਂ ਸੁੱਖ ਮਿਲਣੇ ਹਨ ਉਸ ਤਰਫ ਪਿੱਠ ਕਰਕੇ ਚੱਲਦਾ ਹੈ, ਤੇ ਸੁੱਖ ਨਹੀਂ ਮਿਲ ਸਕਦੇ। ਅਗਰ ਉਸ ਤਰਫ ਮੁੱਖ ਕਰਕੇ ਚੱਲਦਾ ਹੈ ਤੇ ਸੁੱਖ ਮਿਲ ਜਾਂਦੇ ਨੇ, ਕਿੱਥੋਂ ਸੁੱਖ ਮਿਲਣੇ ਨੇ? ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ ਹਰ ਗਾਈਐ, ਹਰ ਗਾਈਐ ਅੰਦਰੋਂ ਗਾਈਐ, ਹਿਰਦੇ ਚੋਂ ਗਾਈਐ, ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਕਦੀ ਤਿੰਨਾਂ ਦਾ ਸੁਮੇਲ ਕਰਕੇ ਦੇਖਣਾ ਜ਼ਿੰਦਗੀ ਦਾ ਆਨੰਦ ਕੈਸਾ ਬਣਦਾ ਹੈ। ਕੰਨ ਸੁਣਨ ਵਾਹਿਗੁਰੂ ਸ਼ਬਦ ਗਾ ਰਹੇ ਹੋਈਏ, ਕੰਨ ਸੁਣਨ ਰਸਨਾ ਜੇ ਬੋਲ ਰਹੀ ਹੈ ਨਾ, ਕੰਨ ਸੁਣਨ ਤੇ ਅੰਦਰੋਂ ਹਿਰਦਾ ਵੀ ਨਾਲ ਧਿਆਵਨ ਵਿੱਚ ਚਲਾ ਜਾਏ, ਹਜ਼ੂਰ ਕਹਿਣ ਲੱਗੇ ਤੇਰੀ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਬਣ ਜਾਏਗਾ। ਜਿਨ੍ਹਾਂ ਨੇ ਜ਼ਿੰਦਗੀ ਦੀ ਐਸੀ ਅਵਸਥਾ ਹਾਸਲ ਕਰ ਲਈ ਹੈ, ਫਿਰ ਉਹ ਆਪਣੇ ਜੀਵਨ ਦੀ ਅਵਸਥਾ ਵਿੱਚ ਐਸਾ ਆਨੰਦ ਪ੍ਰਾਪਤ ਕਰ ਲੈਂਦੇ ਨੇ ਕਿ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ, ਮਨ ਬਾਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਕੇ ਸਿੱਖ ਦਾ ਸਭ ਤੋਂ ਇੱਕੋ ਵੱਡਾ ਮਨ ਬਾਛਤ ਜੋ ਫਲ ਮਿਲਦਾ ਹੈ ਉਹ ਇਹ ਹੈ ਕਿ ਹੇ ਮੇਰੇ ਮਾਲਕ, ਜਿਸ ਵਾਸਤੇ ਸੰਸਾਰ ਉੱਤੇ ਆਇਆ ਸਾਂ ਆਪਣੀ ਜ਼ਿੰਦਗੀ ਦਾ ਫਰਜ਼ ਪੂਰਾ ਕਰ ਲਵਾਂ। ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਹੈ ਪ੍ਰਭੂ ਮਿਲਣ ਹੋ ਜਾਵੇ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਫਲ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਵਾਲੀ ਮੰਜ਼ਿਲ ਨੂੰ ਸਾਰ ਕਰ ਲਵਾਂ। ਹੇ ਮੇਰੇ ਮਾਲਕ, ਕਿਉਂਕਿ ਸਿਮਰਨ ਅਭਿਆਸੀ ਸ਼ੁੱਧ ਹਿਰਦੇ ਵਾਲਾ ਬਣ ਜਾਂਦਾ ਹੈ, ਦੁਨੀਆਂ ਦੀਆਂ ਆਸ਼ਾਵਾਂ ਆਪਣੇ ਆਪ ਸਿਮਰਨ ਕਰਦਿਆਂ ਕਰਦਿਆਂ ਮੁੱਕ ਜਾਂਦੀਆਂ ਨੇ। ਪਰ ਇੱਕ ਗੱਲ ਵਿਚਾਰ 'ਚ ਜ਼ਰੂਰ ਰੱਖਿਓ, ਦੁਨੀਆਂ ਦੀਆਂ ਆਸ਼ਾਵਾਂ ਤੇ ਮੁੱਕ ਗਈਆਂ ਨੇ ਪਰ ਰੱਬ ਦੇ ਮਿਲਣ ਦੀ ਪਿਆਸ ਅਜੇ ਵੀ ਮੌਜੂਦ ਹੈ, ਉਹ ਤ੍ਰਿਸ਼ਨਾ ਅਜੇ ਵੀ ਪ੍ਰਬਲ ਹੈ ਉਸ ਦੇ ਅੰਦਰ। ਆਪ ਮਨ ਏਕਸ ਸਿਓ ਮੋਹ ਕੀਨਾ, ਦੁਨੀਆਂ ਦੇ ਮੋਹ ਟੁੱਟ ਗਏ ਨੇ ਪਰ ਰੱਬ ਦਾ ਮੋਹ ਹੁਣ ਅੰਦਰ ਮੌਜੂਦ ਹੈ। ਆਪ ਮਨ ਏਕਸ ਸਿਓ ਮੋਹ ਕੀਨਾ, ਮਰੈ ਨਾ ਜਾਵੈ ਸਦ ਹੀ ਸੰਗੇ ਸਤਿਗੁਰ ਸ਼ਬਦੀ ਚੀਨਾ, ਗੁਰੂ ਦੇ ਸ਼ਬਦ ਰਾਹੀਂ ਤੇ ਸੋਝੀ ਹਾਸਲ ਹੋ ਗਈ ਕਿ ਇੱਕ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਉਸ ਨਾਲ ਅੰਦਰੋਂ ਜੁੜ ਜਾਂਦਾ। ਸਿਮਰਨ ਕਰਦਿਆਂ ਕਰਦਿਆਂ ਹਜ਼ੂਰ ਕਹਿੰਦੇ ਨੇ ਫਿਰ ਮਨ ਬਾਛਦ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ।
ਸੰਤ
ਲਗੀ ਵਾਰ ਉਪਦੇਸ਼ ਵਿੱਚ ਜੋ ਅੱਜ ਦੀ ਛੇਵੀਂ ਰੁੱਤ ਨਾਲ ਸੰਬੰਧਿਤ ਹਜ਼ੂਰ ਦਾ ਉਪਦੇਸ਼ ਕਿ ਜੋ ਹਿਮਕਰ ਰੁੱਤ ਹੈ, ਜੋ ਬਰਫ਼ ਵਾਲੀ ਰੁੱਤ ਹੈ, ਜੋ ਮਾਘ ਫੱਗਣ ਵਿੱਚ ਆਉਂਦੀ ਬੜੀ ਠੰਡ ਵਾਲੀ ਰੁੱਤ ਹੈ, ਇਹ ਕਹਿਣ ਲੱਗੇ ਹੁਣ ਮਨ ਨੂੰ ਬੜੀ ਭਾਉਂਦੀ ਹੈ, ਬੜੀ ਚੰਗੀ ਲੱਗਦੀ ਹੈ, ਕਿਉਂਕਿ ਇਹ ਗੁਣਵੰਤ ਰੁੱਤ ਆਈ ਹੈ। ਸਿਆਲੇ ਦੀ ਰੁੱਤ ਗੁਣਵੰਤ ਰੁੱਤ ਆਈ ਹੈ। ਕਿਹੜੇ ਸਿਆਲ ਦੀ ਹਜ਼ੂਰ ਗੱਲ ਕਰਦੇ ਨੇ? ਅੰਦਰ ਛਾਤੀ ਸੀਤਲ, ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ। ਇਹ ਅਵਸਥਾ ਜਦੋਂ अंदर खंड पै गई, परमात्मा के मिलाप वाली अवस्था हिरदे विचों बन गई। तो सतगुरु कह लगे हिम कर रुत मन भावती माघ फगन गुणवंत जियो, ये माघ फगन वाली हिम कर रुत सारे गुणा नाल भरपूर मैं चंगी लगती है जी।
सखी सहेली गाओ मंगलो ग्रह आए हर संत जियो।
ऐ मेरे साथियो, ऐ मेरी जिंदगी दे नाल सांझ पावन वाले हो, हुण गुण गाओ, हुण वाहिगुरु जी का मंगला चार गाओ, हुण उसका शुक्र शुक्र सारे रल के करो, क्योंकि ग्रह आए हर कंत जीव। हुण मेरे हिरदे के घर में प्रभु कंत, प्रभु पति, प्रभु मालक आ प्रगट होए ने। जे घर में कंत है ता ही बसंत है, जे घर में कंत नहीं है तो हजूर कह लगे कोई बसंत की गल नहीं है। इस हिमकर रुत का नाम पंजाबी भाषा में पतझड़ भी कहते हैं। दरखत के सारे पत्ते चढ़ जाते हैं, सारे दरखत अपनी पत, अपनी इज्जत, अपने ढक्कन वाला पर्दा पत्ते झाड़ बैठते हैं। इज्जत झड़ गई, पत झड़ गई। ध्यान च रखियो कि लोग दरखत में बहुत सोहने रूप में नहीं देख सकते, बसंत रुत में वो दरख्त बड़े चंगे खूबसूरत नवे नवे आए पत्तियां नाल सज जाते हैं। पर मैं इतनी अर्ज कर देवां, दरखत के भावें पत्ते चढ़ जाते हैं पर आई बसंत रुत ने उस विच फिर नवीनता भर देनी है। पर जेडे अपनी जिंदगी धर्म की इज्जत गवा के पत्त चढ़ वाल चले जाते हैं, उन्हां दी जिंदगी विच मैं अर्ज करा शायद दोबारा बसंत कदों आवे ते कदों ना आवे। इस करके हजूर कहते हैं भावें हिमकर रुत होवे, भावें पत्त झड़ दी रुत होवे, भावें बाहर सारे दरख्तों के पत्ते झड़ गए होण, पर जे मेरे हिरदे विच गल जरा ध्यान च रखियो, धर्म की दुनिया की पत्त झड़ की है, बहुते वधिया कपड़े कोल ना होण, बहुत वधिया घर पास ना होवे, बड़ी धन ते संपदा भी कोल अगर ना होवे, संसार विच शोभा भी अगर ना होवे, लोगों की नजर विच यार इस बंदे की इज्जत है, इन्हीं की इज्जत है। अज दुनिया का पैमाना इज्जत है, संसार का धन संपदा ओदा, लोग कहते हैं यार इस बजे बंदे की इज्जत है, इस बंदे की खानदानी की गल है। पर सतगुरु एक फैसला देंगे ने, प्रथमे तेरी लिखी जात, दुतिया तेरी मनिया पांत, जात चंगी ते पांत दा अर्थ है लाइन, अखरियत पांत दा लाइन, भाव अर्थ खानदान। तेरा खानदान वड्डे वडेरे भी बड़े इज्जत वाले हो, एक हुंदा भी पहले ते गरीब सी मापे, बाबा गरीब सी, परदादा गरीब सी, पर हुण इस पुत्र ने चंगी शोभा खट ली। खानदान वधिया नहीं सी पर अज दी गल चंगी, कई बार ऐसा है, पर कई बार ऐसा भी वड्डे वडेरे भी अमीर ही चले आते हैं, खानदानी भी गल बड़ी है। हजूर कह लगे भावें तेरी यह गल भी हो, प्रथमे तेरी निकी जात, दुतिया तेरी मनिया पांत, तृतीया तेरा सुंदर थान, पर बिगड़ रूप मन में अभिमान है। जे तेरे मन में अभिमान है, भावें तेरा थान, तेरा स्थान, तेरा घर, तेरे रहन की जगह बड़ी वधिया हो गए, लोग वेख के आख यार बंदे ने घर की बनाया है, शीश महल ही इसने बनाया है। पर सतगुरु कहते हैं जे मन में अभिमान है, जे मन में हंकार नाल भरिया बैठा है, ते तेरा ये सारे का सारा कुछ भी महत्ता नहीं रखता। जे अंदर पत झड़ भी हो, ध्यान च रखियो कोई संसारक पक्ष तो चंगी इज्जत ते शोभा की गल भी ना हो, पर अंदर तेरे नाम हो गए ते समझ लेना पत झड़ विच ही तेरी जिंदगी विच बसंत है। जे हिरदे विच कंत है, नानक तिना बसंत है, जिन घर वसिया कंत, जिनके कंत दिशा पूरी से अहनस, फिरा जलंत, तेरे घर विच परमात्मा कंत होवे, तेरे हिरदे विच वाहिगुरु जी होन, तेरी रसना ते नाम होवे, तेरी सुरत विच गुरु का शब्द होवे, तेरे कदम गुरु दी इस यात्रा दी तरफ होवन, ते सच करके जानियो कि उन्हां दी जिंदगी दे विच हजूर कह लगे आनंद ही आनंद है, खेड़ा ही खेड़ा है। ये हिमकर रुत मन भावती माघ फगन गुणवंत जियो, सखी सहेली गाओ मंगलो ग्रह आए हर कंत जियो। शिवरात्रि का मेला से सिकंदर लोधी की बेगम शिवरात्रि के मेले से आई, जेडे रथ विचों उतरी, बड़ा सजिया होया रथ से, छम छम करते रथ विचों उतरी, हीरे जड़े हुए रथ की चमक दमक विचों उतरी, तो जो पैर थले लाया ना तो जी जुत्ती पाई सी उससे भी हीरे लगे, जुत्ती ने भी चमक मारी, जरी का सूट पाया सी जिहड़ा झिलमिल झिलमिल करता, अपनी चमक दूर तक पिया छड़दा सीगा, हीरे जड़े हुए नग मुंदरी विच, हीरे जड़त हार गल विच, हीरे जड़त कांटे कन्ना विच पाए, ते चार चेहरे चमकी चमक, ते ऐसे चमक भरे वातावरण दे नाल जो अगां वध के उतर के चली, तो उत्थे कबीर जी दे शरदालू खलोते सी, इस सिकंदर लोधी दी बेगम वाल एक पासे देखिया ने लंघ चली है। इधरों एक महापुरखां दे डेरे विच बुजुर्ग माता फते पुराने कपड़े पा के जल ढो के आया, नाम जपण वालियां नूं पानी पिलांदी देखी, ते पानी दी फिर बाल्टी भर के लिया रही सी, बेचारी दे बहुत पुराने कपड़े, बड़े गरीबी दी हालत वाला इस दे शरीरक दशा नूं देख के, बड़ी पुरानी जी जुत्ती पैरी पाए देख के, कबीर दे श्रद्धालु कबीर जी नूं कहन लगे कि रब कोई न्यायकारी नहीं है, आ बंदगी करने वाली दी आ हालत, आ सिकंदर लोधी दी बेगम जिसने कभी रब का नाम नहीं लिया, इस कोल एडी अमीरी, रब कोई चंगा नहीं करता, रब कोई न्यायकारी नहीं, दसो ना कबीर जी ठीक है ना गल। ते कबीर जी कहन लगे, कबीर है गए बाहन सगन घन, छत्रपति की नार पाक पतंत्र ना पुज हरजन की पंकार। कहन लगे इसे सोने रथ, इसे हीरे जड़त हार, इसे अमीरी, इसे छत्रपति की नार होने का, इसे पतंत्र पट कहिए रेशमी बस्तर पहनने का, एक पासे नक्शा रख के दूसरे पासे वो पानी भरन वाली वो गरीबनी माई नूं रख के, जो मैं तुलना दिंदा हाँ तो गरीबनी माई की शोभा इस राणी नालों कितने ज्यादा उची है, उनके बराबरी नहीं खलो सकती। ताक पतंत्र ना पुजे हर जन की पनिहार, हरी जन दे पनिहारी पानी भरन वाली के बराबर इसे रेशमी बस्तर नहीं पुज सकते, तो कुछ भी नहीं। कबीर के श्रद्धालु कहन लगे, तुसी राजे की राणी की निंदा की थी, ते आ गरीबनी माई की शोभा बड़ी की थी, उस्तत बड़ी की थी, एक ही गल। ते कबीर जी कहन लगे, कबीर नृप नारी क्यों निंदी है, क्यों हर चेरी को मान, वो मांग सवार विषय को सिमरै हर नाम, तो अपनी मांग पाती है संदूर नाल विषय विकारा वास्ते, ये पुराने कपड़े पाती है हरी जना की सेवा के वास्ते, नाम जपन वास्ते कदम उठा रही है। बस जदों फिर वो अवस्था बन जाती है, सच करके जाने के उस की जिंदगी दे विच वो भावे पत झड़दी रुत विच ही जिंदगी क्यों ना बतीत करता होवे, पर वो कहिंदा भी सारे रल के गुण गाओ, सारे वाह वाह आखो कि मेरे हिरदे दे घर विच रब जी प्रगट हो गए। हां जी,
ग्रह लाल आए मन